ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਗੁਰਬਾਣੀ ਇਸ ਜੱਗ ਮਹਿਚਾਨਣ, ਜੋ ਇਹ ਸੰਸਾਰ ਦੇ ਅੰਦਰ ਗਿਆਨ ਦੀ ਲਾਈਟ, ਗਿਆਨ ਦਾ ਪ੍ਰਕਾਸ਼ ਦੇ ਕੇ ਸਾਡੇ ਸੰਸਾਰੀ ਜੀਵਾਂ ਨੂੰ ਅਕਾਲ ਪੁਰਖ ਪਰਮੇਸ਼ੁਰ ਦੇ ਨਾਲ ਜੋੜਦੀ ਹੈ, ਉਸ ਬ੍ਰਹਮ ਗਿਆਨ ਦੀ ਦਾਤ, ਬ੍ਰਹਮ ਗਿਆਨ ਦੀ ਦਾਤ ਦੇਣ ਵਾਲੀ ਬਾਣੀ ਦੇ ਨਾਲ ਆਪ ਜੀ ਜੁੜੇ ਸੀ। ਕੁਝ ਕੁ ਗੁਰਮੁਖਾਂ ਨੇ ਗੁਰਬਾਣੀ ਦੇ ਸੰਬੰਧ ਵਿੱਚ ਕੁਝ ਪ੍ਰਸ਼ਨ ਪੁੱਛੇ ਹਨ, ਕਿਰਪਾ ਕਰਕੇ ਉਹਨਾਂ ਪ੍ਰਸ਼ਨਾਂ ਦੇ ਆਪ ਜੀ ਉੱਤਰ ਸਰਵਣ ਕਰੋ। 1256 ਅੰਗ, 1256 ਅੰਗ ਨਾਨਕ ਪਣੀਆਂ ਪਹਿਰੈ ਸੋਏ। ਇਹ ਜੋ ਪਣੀਆਂ ਸ਼ਬਦ ਹੈ, ਪੜ੍ਹਨ ਵੇਲੇ ਇਹ ਪਣੀਆਂ ਪੋਲਾ ਬੋਲਿਆ ਗਿਆ ਹੈ, ਲੇਕਿਨ ਇਹਦੇ ਪਿੱਥਲੜੇ ਪਾਸੇ ਹਾਹ ਸ਼ਬਦ, ਅੱਧਾ ਹਾਹ ਲੱਗਾ, ਹਲੰਤ ਲੱਗਾ ਹੋਇਆ ਹੈ। ਕਿਰਪਾ ਕਰਕੇ ਇਹਦਾ ਉਚਾਰਨ ਦੱਸੋ ਜੀ।
ਵੈਸੇ ਤਾਂ ਦਾਸ ਵੀ ਜਿਸ ਵੇਲੇ ਪਾਠ ਹੋ ਰਿਹਾ ਸੀ ਧਿਆਨ ਨਾਲ ਸੁਣ ਹੀ ਰਿਹਾ ਸੀ, ਪਾਠੀ ਸਿੰਘ ਨੇ ਤਾਂ ਹਲਤ ਲਾ ਕੇ ਹੀ ਬੋਲਿਆ, ਸ਼ਾਇਦ ਕਿਸੇ ਨੂੰ ਨਾ ਸੁਣਿਆ ਹੋਵੇ ਕਿ ਹੈ ਪਣੀਆਂ, ਕੱਸ ਕੇ ਦੱਬ ਕੇ ਹੀ ਬੋਲਣਾ, ਪਣੀਆਂ ਪਣੀਆਂ ਨਾਨਕ ਪਣੀਆਂ ਪਹਿਰਾ ਸੋਏ, ਪਣੀਆਂ ਨਾਲ ਜੋੜੇ ਦਾ ਜੁੱਤੇ ਦਾ ਜੁੱਤੀ ਦਾ।
1269 ਅੰਗ, 1269 ਅੰਗ ਸਤਰ ਹੇਠੋਂ ਨੌਵੀਂ, 1269 ਅੰਗ ਤੇ ਮਨ ਤਨ ਨਿਰਮਲ, ਨਿਰਮਲ ਮਤ ਉਤਮ, ਉਤਮ ਬਾਣੀ ਹੋਈ। ਇੱਥੇ ਇਸ ਪੰਕਤੀ ਦੇ ਅੰਦਰ ਨਿਰਮਲ ਸ਼ਬਦ ਦੋ ਵਾਰੀ ਵਰਤਿਆ ਗਿਆ ਹੈ, ਲੇਕਿਨ ਜਿਹੜਾ ਪਹਿਲਾ ਨਿਰਮਲ ਹੈ ਉਹ ਨਿਰਮਲ ਦੇ ਥੱਲੇ ਔਂਕੜ ਲੱਗਾ ਹੈ, ਅਤੇ ਜਿਹੜਾ ਦੂਸਰਾ ਨਿਰਮਲ ਹੈ ਉਹ ਔਂਕੜ ਤੋਂ ਰਹਿਤ ਹੈ। ਇਹਦੇ ਨਾਲ ਕੋਈ ਅਰਥ ਵਿੱਚ ਵੀ ਫਰਕ ਪੈਂਦਾ ਹੈ, ਕਿਰਪਾ ਕਰਕੇ ਇਹਦੇ ਬਾਰੇ ਕੁਝ ਵਿਸਥਾਰ ਨਾਲ ਦੱਸੋ।
ਮਨ ਤਨ ਨਿਰਮਲ, ਨਿਰਮਲ ਮਤ ਉਤਮ, ਨਿਰਮਲ ਦੇ ਲੱਲੇ ਦੇ ਹੇਠਾਂ ਔਂਕੜ ਹੈ, ਇਹ ਜਣਾਉਂਦਾ ਇੱਕ ਬਚਨ ਹੈ, ਬਹੁ ਬਚਨ ਨਹੀਂ ਹੈ। ਜਿਹੜਾ ਨਿਰਮਲ ਹੈ, ਔਂਕੜ ਤੋਂ ਰਹਿ, ਉਹ ਆਪਣੇ ਆਪ ਵਿੱਚ ਜਣਾ ਰਿਹਾ ਬਹੁ ਬਚਨ ਰੂਪ ਵਿੱਚ, ਵੀ ਮਨ ਵੀ ਅਤੇ ਤਨ ਵੀ ਨਿਰਮਲ ਹੋ ਜਾਂਦਾ ਹੈ। ਇੱਕ ਬਚਨ ਹੋ ਗਿਆ ਨਾ, ਨਿਰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਨਿਰਮਲ ਮਤ ਉਤਮ, ਉਤਮ ਬਾਣੀ ਹੋਈ, ਉੱਤਮ ਮਤ ਵੀ ਉੱਤਮ ਅਤੇ ਬਾਣੀ ਵੀ ਉੱਤਮ, ਅਤੇ ਇਹ ਦੋਵੇਂ ਨਿਰਮਲ ਹੋ ਜਾਂਦੇ ਨੇ। ਉਹ ਹੋ ਜਾਂਦਾ ਹੈ, ਇਹ ਹੋ ਜਾਂਦੇ ਨੇ, ਇੰਨਾ ਕੁ ਬਹੁ ਬਚਨ ਵਿਚਾਰ ਦੇ ਵਿੱਚ ਫਰਕ ਆ ਜਾਏਗਾ। ਕਿਤੇ ਸਿਹਾਰੀ ਹੁੰਦੀ ਹੈ ਨਿਰਮਲ ਨੂੰ, ਉੱਥੇ ਨਿਰਮਲ ਕਰਕੇ ਜਾਂ ਨਿਰਮਲ ਵਿੱਚ, ਨਿਰਮਲਤਾ ਦੇ ਵਿਚਕਾਰ ਉਹ ਅਧਿਕਰਨ ਕਾਰਕ ਨੂੰ ਸੰਬੰਧਕ ਕਾਰਕ ਵਿਆਕਰਨ ਦੇ ਨਿਯਮਾਂ ਵਾਲੇ ਕਹਿੰਦੇ ਨੇ।
1269 ਅੰਗ ਤੇ ਹੀ ਸਤਰ ਹੇਠਾਂ ਤੋਂ ਚੌਥੀ, ਸਤਿਗੁਰ ਤੇ ਪਾਵੈ ਦਰ ਕਰ ਮਹਿਲ ਸੁਥਾਨ। ਇਹ ਜਿਹੜਾ ਸੁਥਾਨ ਪਾਠ ਆਇਆ ਹੈ, ਇਹ ਕਿਰਪਾ ਕਰਕੇ ਦੱਸੋ, ਇਹ ਸੋਥਾਨ ਵੱਖਰਾ ਵੱਖਰਾ ਜਾਂ ਸੁਥਾਨ ਪਾਠ ਇਕੱਠਾ ਹੈ ਜੀ?
ਇੱਥੇ ਸਤਿਗੁਰ ਤੇ ਪਾਵੈ ਦਰ ਕਰ ਮਹਿਲ ਸੁਥਾਨ ਇਕੱਠਾ ਹੀ ਹੈ। ਕਈ ਥਾਈਂ ਸਥਾਨ ਵੱਖਰਾ ਵੱਖਰਾ ਵੀ ਆਇਆ, ਉਹ ਜਿੱਥੇ ਜਿੱਥੇ ਵੱਖਰਾ ਵੱਖਰਾ ਆਇਆ ਨਾਲ ਨਾਲ ਬੇਨਤੀ ਕਰਦੇ ਹੀ ਆਏ ਹਾਂ। ਇੱਥੇ ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸਥਾਨ, ਘਰ ਦੇ ਦਰ ਅੰਦਰ ਖੀਰ ਰੂਪੀ ਘਰ ਦੇ ਅੰਦਰ ਜਿਹੜਾ ਸਰੂਪ ਰੂਪੀ ਆ ਮਹਿਲ ਹੈ, ਸੇ ਸਥਾਨ ਚੰਗਾ ਸਥਾਨ ਸ਼ੁਭ ਸਥਾਨ ਉਹ ਪਾਉਂਦਾ ਹੈ।
1274 ਅੰਗ, 1274 ਅੰਗ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਣ ਘਰ ਘਰ ਮਾਹੀ। ਇੱਥੇ ਜੋ ਉਪਕੰਠ ਪਾਠ ਆਇਆ ਹੈ ਇਹ ਵੱਖਰਾ ਵੱਖਰਾ ਕਰਨਾ ਉਪਕੰਠ ਜਾਂ ਉਪਕੰਠ ਇਕੱਠਾ ਹੀ ਪਾਠ ਹੈ? ਕਿਰਪਾ ਕਰਕੇ ਦੱਸੋ।
ਇਹ ਉਪਕੰਠ ਵੱਖਰਾ ਵੱਖਰਾ ਕਰਾਂਗੇ ਤਾਂ ਅਰਥ ਸਪਸ਼ਟ ਹੋ ਜਾਏਗਾ। ਉਪ ਦਾ ਅਰਥ ਹੈ ਸਮੀਪ ਪਾਸ, ਕੰਠ ਦਾ ਅਰਥ ਹੈ ਕਿਨਾਰਾ। ਵੀ ਜਿਵੇਂ ਨਦੀ ਦੇ ਕੋਲ ਹੀ ਜਾਣੀ ਪਾਸ ਹੀ ਕਿਨਾਰੇ 'ਤੇ ਕੋਈ ਘਰ ਬਣਿਆ ਹੋਵੇ ਜਾਂ ਬਿਰਸ਼ ਖੜੋਤਾ ਹੋਵੇ ਕਿਨਾਰੇ ਪਾਸ, ਉਹਦਾ ਕੀ ਵਿਸ਼ਵਾਸ ਨਹੀਂ ਹੈ। ਇਸੇ ਤਰ੍ਹਾਂ ਸਰਪਣ ਘਰ ਘਰ ਮਾਹੀ, ਜਿੱਥੇ ਸਪਨੀਆਂ ਦਾ ਘਰ ਹੈ ਉੱਥੇ ਕਿਸੇ ਦਾ ਘਰ ਬਣਿਆ ਹੋਵੇ ਉਹ ਹਮੇਸ਼ਾ ਭੈ ਬਣਿਆ ਰਹਿੰਦਾ ਹੈ। ਕਦੋਂ ਬਾਦਸ਼ਾਹੀ ਹੜ੍ਹ ਆਇਆ ਅਤੇ ਘਰ ਬਿਰਸ਼ ਰੁੜ ਜਾਏਗਾ, ਇਸੇ ਤਰ੍ਹਾਂ ਘਰ ਵੀ ਰੁੜ ਜਾਂਦਾ ਹੈ, ਸਪਸ਼ਟ ਹੀ ਹੈ ਜਦੋਂ ਹੜ੍ਹ ਆ ਜਾਂਦੇ। ਇਸੇ ਤਰ੍ਹਾਂ ਵੀ ਜਿੱਥੇ ਸਪਨੀਆਂ ਦਾ ਘਰ ਹੈ ਉੱਥੇ ਕਿਸੇ ਦਾ ਘਰ ਬਣਿਆ ਹੋਵੇ ਉੱਥੇ ਵੀ ਡਰ ਬਣਿਆ ਰਹਿੰਦਾ ਹੈ, ਕੀ ਪਤਾ ਕਦੋਂ ਕੋਈ ਸੁਪਨੀ ਨਿਕਲ ਕੇ ਡੰਗ ਮਾਰ ਲਏ ਇਹਨੂੰ ਲਵੇਟ ਦੇਵੇ। ਇਸ ਤਰ੍ਹਾਂ ਇਹਦੇ ਭਾਵ ਨੇ ਉਪ ਕੰਠ ਉਪ ਸਮੀਪ ਪਾਸ ਕੋਲ ਇਹਦੇ ਅਰਥ ਨੇ। ਕੰਠ ਦਾ ਅਰਥ ਹੈ ਕਿਨਾਰਿਆ, ਵੱਖਰਾ ਵੱਖਰਾ ਕੰਠ।
1279 ਅੰਗ, 1279 ਅੰਗ ਪੰਗਤੀ ਉਪਰੋਂ ਚੌਥੀ। ਫਾਹੀ ਫਾਥੇ ਮਿਰਗ ਜਿਉਂ ਸਿਰ ਦਿਸੈ ਜਮ ਕਾਲ। ਸੰਥਿਆ ਸਮੇਂ ਇਹ ਪਾਠ ਦਿਸੇ ਪੜਿਆ ਗਿਆ ਸੀ, ਲੇਕਿਨ ਕੱਲ੍ਹ ਆਪ ਜੀ ਨੇ ਇਹ ਪਾਠ ਦਿਸੈ ਦਿਸ ਕੀਤਾ ਹੈ, ਕਿਰਪਾ ਕਰਕੇ ਦੱਸੋ।
ਫਾਹੀ ਫਾਥੇ ਮਿਰਗ ਜਿਉਂ ਸਿਰ ਦਿਸੈ ਜਮ ਕਾਲ, ਇਹ ਮੁੱਖ ਪਾਠ ਜਿਹੜਾ ਹੈ ਨਾ ਉਹ ਸਿਹਾਰੀ ਨਾਲ ਹੀ ਸ਼ਬਦ ਹੈ ਜੀ। ਦਿਸੈ ਜੇ ਸ਼ਾਇਦ ਮੇਰੀ ਜ਼ਬਾਨ ਤੋਂ ਐਸਾ ਨਿਕਲ ਗਿਆ ਹੋਵੇ, ਮੈਂ ਖਿਮਾ ਦਾ ਜਾ ਚੁੱਕਿਆ, ਗਲਤੀ ਪ੍ਰਵਾਨ ਕਰ ਰਿਹਾ, ਉਂਝ ਮੈਂ ਆਪਣੀ ਜ਼ਬਾਨ ਤੋਂ ਦਿਸੈ ਹੀ ਕਿਹਾ ਹੈ। ਕਈ ਵਾਰੀ ਐਸਾ ਕਿਹਾ ਜਾਂਦਾ ਹੈ ਕਿਤੇ ਮਨ ਇੱਧਰ ਉੱਧਰ ਹੋਵੇ ਅਤੇ ਜ਼ਬਾਨ ਤੋਂ ਐਸਾ ਨਿਕਲ ਸਕਦਾ ਹੈ। ਸੋ ਪਹਿਲਾਂ ਵੀ ਦਿਸੈ ਹੀ ਕਰਾਇਆ ਸੀ, ਹੁਣ ਵੀ ਦਾਸ ਕਹਿ ਰਿਹਾ ਵੀ ਦਿਸੈ ਹੀ ਸ਼ਬਦ ਹੈ, ਮੁੱਖ ਪਾਠ ਦਿਸੈ ਹੀ ਹੈ, ਦੂਜਾ ਦਿਸਾ ਵੀ ਹੈਗਾ।
1282 ਅੰਗ, 1282 ਅੰਗ ਪੰਗਤੀ ਉਪਰੋਂ ਬਾਰਵੀਂ। ਏਤੇ ਜਾਲ ਵਰਸਦੈ ਤਿੱਖ ਮਰ ਹੈ ਭਾਗ ਤਿੰਨਾ ਕਹਿ ਨਾਹੇ। ਇੱਥੇ ਸ਼ਬਦਾਰਥ ਪੋਥੀਆਂ ਦੇ ਵਿੱਚ ਇਤ ਜਾਲ ਪਾਠ ਆਇਆ ਹੈ, ਕਿਰਪਾ ਕਰਕੇ ਦੱਸੋ ਜੀ।
ਇਹ ਤਾਂ ਜਿਸ ਵੇਲੇ ਪਾਠ ਆਇਆ ਸੀ ਉਸ ਵੇਲੇ ਵੀ ਇਹ ਬੇਨਤੀ ਕਰ ਦਿੱਤੀ ਸੀ ਵੀ ਇਤ ਨਹੀਂ ਹੈ ਇਤਾ ਹੈ। ਜਿਨ੍ਹਾਂ ਨੇ ਹਜੇ ਤੱਕ ਉਹ ਇਤ ਨੂੰ ਇਤਾ ਨਹੀਂ ਕੀਤਾ ਹੈ ਉਹ ਇਤਾ ਕਰ ਲੈਣ। ਪੀੜੀ ਨੂੰ ਲਾਵਾਂ ਅਤੇ ਤੱਤੇ ਨੂੰ ਦਲਾਵਾਂ, ਇਤਾ ਹੈ ਜਲ ਬਰਸਦਾ ਕਿਉਂ ਸ਼ੁੱਧ ਹੈ ਜੀ।
1286 ਅੰਗ, 1286 ਅੰਗ ਮਹੱਲਾ ਪਹਿਲਾ। ਸੌਮਣ ਹਸਤੀ ਘਿਓ ਗੁੜ ਖਾਵੈ ਪੰਜ ਸੈ ਦਾਣਾ ਖਾਏ, ਡੱਕੈ ਫੂਕੈ ਖੇਹ ਉਡਾਵੈ ਮਾਹੇ ਗਿਆ ਪੁਛਤਾਵੈ, ਕਿਰਪਾ ਕਰਕੇ ਇਹਦੇ ਸੰਪਰਦਾਈ ਕੀ ਅਰਥ ਹਨ ਉਹ ਕਿਰਪਾ ਕਰਕੇ ਦੱਸਣਾ ਕਰੋ ਇਹਦੇ ਬਾਰੇ ਵੀ। ਸੌਮਣ ਹਸਤੀ ਘਿਓ ਗੁੜ ਖਾਵੈ, ਇੰਨਾ ਤਾਂ ਖਾਧਾ ਵੀ ਨਹੀਂ ਜਾਂਦਾ ਵੀ ਇਹ ਕਿਸ ਤਰ੍ਹਾਂ ਕਰਕੇ, ਆਪ ਜੀ ਵਿਸਥਾਰ ਦੇ ਨਾਲ ਜੋ ਸੰਪਰਦਾਇ ਅਰਥ ਹਨ ਅਨੁਸਾਰ ਦੱਸਣਾ ਕਰੋ।
ਇਹ ਸੰਪਰਦਾਇ ਅਰਥ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਜਿਸ ਵੇਲੇ ਵਿਦਿਆਰਥੀ ਰੂਪ ਹੋ ਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਾਸੋਂ ਇਹ ਬ੍ਰਹਮ ਵਿੱਦਿਆ ਹਾਸਲ ਕੀਤੀ ਸੀ, ਉਸ ਵੇਲੇ ਆਪਣੇ ਹੱਥਾਂ ਨਾਲ ਇਹ ਕੋਈ ਅਰਥ ਉਹਨਾਂ ਨੇ ਵੀ ਇਹ ਸੰਪਰਦਾਇ ਹੈ ਲਿਖ ਲਏ ਸਨ, ਅਤੇ ਉਹੀ ਉਦਾਸ ਖੂਬ ਉਹਨਾਂ ਦੀ ਅਰਥਾਂ ਦੀ ਲਫਜ਼ਾਂ ਦੀ ਨਕਲ ਕੀਤੀ ਹੋਈ ਉਦਾਸ ਸੁਣਾ ਰਿਹਾ। ਸੌ ਮਨ ਹਸਤੀ ਘਿਓ ਗੁਣ ਖਾਵੈ, ਅਰਥ ਹੈ ਹਾਥੀ ਸਾਲ ਭਰਦਾ ਸੌ ਮਣ ਘਿਓ ਅਤੇ ਗੁੜ ਖਾਂਦਾ ਹੈ, ਜਾਣੀ ਰੋਜ਼ ਦਾ ਨਹੀਂ ਹੈ ਇਹ, ਇੱਕ ਸਾਲ ਦਾ। ਇਹ ਸੰਪਰਦਾਇ ਅਰਥ ਹੈ ਵੀ ਇੱਕ ਸਾਲ ਦਾ ਜਿਹੜਾ ਹਾਥੀ ਹੈ ਸੌ ਕੁ ਮਣ ਘਿਓ ਅਤੇ ਸੌ ਕੁ ਮਣ ਜਿਹੜਾ ਉਹ ਗੁੜ ਹੈ ਉਹ ਖਾ ਜਾਂਦਾ ਹੈ। ਪੰਜ ਸੌ ਦਾਣਾ ਖਾਏ ਅਤੇ ਇੱਕ ਸਾਲ ਦਾ ਪੰਜ ਕੁ ਸੌ ਮਣਾ ਦਾਣਾ ਖਾ ਜਾਂਦਾ ਹੈ। ਜਾਂ ਦੂਜਾ ਅਰਥ, ਦਿਨ ਦਾ ਸਵਾ ਕੁ ਮਣ ਜਿਹੜਾ ਘਿਓ ਹੈ ਅਤੇ ਸਵਾ ਕੁ ਮਣ ਜਿਹੜਾ ਗੁੜ ਹੈ ਉਹ ਇਹ ਇੱਕ ਦਿਨ ਦਾ ਉਹ ਖਾ ਜਾਂਦਾ ਹੈ। ਇਸ ਤਰ੍ਹਾਂ ਸੌ ਮਣ ਹਸਤੀ ਸਵਾ ਕੁ ਮਣ, ਸੌ ਦਾ ਅਰਥ ਸਵਾ ਮਣ, ਅਤੇ ਪੰਜ ਕੁ ਸੌ ਮਣਾ ਯਾਨੀ ਪੰਜ ਸਵਾ ਕੁ ਪੰਜ ਮਣ ਇਹ ਦਾਣਾ ਖਾ ਜਾਂਦਾ ਰੋਹੀ ਦਾ। ਇਹ ਤਾਂ ਇਦੋਂ ਵੀ ਵੱਧ ਇਹਨੂੰ ਪਾ ਦਿਓ, ਇਹ ਤਾਂ ਰਜਾਇਆ ਰਾਜਦਾ ਹੀ ਨਹੀਂ ਕੋਠਾ ਹੀ ਹੈ ਇਹ, ਜਾਣੀ ਇੰਨੀ ਕੁ ਉਹਦੀ ਖੁਰਾਕ ਹੈ। ਫਿਰ ਡੱਕਾ ਫੂਕਾ ਠੇਹੇ ਉਡਾਵੈ, ਵੀ ਟਕਾਰ ਮਾਰਦਾ ਯਾਨੀ ਡੱਕ ਕੇ ਰੱਜ ਕੇ ਫਿਰ ਫੁਕਾਰੇ ਮਾਰਦਾ ਹੈ, ਜਾਣੀ ਉਹ ਫਿਰ ਖੇਹ ਉਡਾਉਂਦਾ ਸੁਆਹ ਉਡਾਉਂਦਾ ਆਪਣੇ। ਜਦੋਂ ਕਹਿੰਦੇ ਉਹਦੇ ਸਵਾਸ ਨਿਕਲ ਜਾਂਦੇ ਨੇ ਫਿਰ ਜਿਹੜਾ ਉਹਨੂੰ ਸੰਭਾਲਣਾ ਪਾਤਸ਼ਾਹ ਹੁੰਦਾ ਉਹ ਪਛਤਾਉਂਦਾ ਹੈ, ਸਹਾ ਗਿਆ ਪਛਤਾਏ, ਪਾਤਸ਼ਾਹ ਵੀ ਇੱਥੋਂ ਪਛਤਾਉਂਦਾ ਚਲਿਆ ਜਾਂਦਾ ਵੀ ਜਿਨ੍ਹਾਂ ਦੀ ਮੈਂ ਸੰਭਾਲ ਕੀਤੀ ਉਹ ਇਹੋ ਜਿਹੇ ਵੱਡੇ ਜਿਨ੍ਹਾਂ ਨੂੰ ਐਡੀਆਂ ਤਕੜੀਆਂ ਖੁਰਾਕਾਂ ਖਾਈਆਂ ਉਹ ਮੇਰੇ ਸਾਹਮਣੇ ਮਰ ਗਏ ਨੇ। ਇਸੇ ਤਰ੍ਹਾਂ ਇਹਦਾ ਅੰਤਰੀਬ ਰੂਪ ਦੇ ਵਿੱਚ ਜਿਹੜਾ ਅਰਥ ਹੈ ਉਹ ਕੁਝ ਹੋਰ ਲਾਉਂਦੇ ਨੇ, ਜਾਣੀ ਐਸੇ ਹੀ ਜੋ ਰਾਜੇ ਮਹਾਰਾਜੇ ਹਨ ਉਹਨਾਂ ਅੱਗੇ ਸੈਂਕੜੇ ਮਣਾ ਘਿਓ ਅਤੇ ਗੁੜ ਦਾ ਬਣਿਆ ਹੋਇਆ ਜਿਹੜਾ ਪ੍ਰਸ਼ਾਦਾ ਆਉਂਦਾ ਹੈ। ਇਹ ਅਰਥ ਜਾਣੀ ਅੰਤਰੀਬ ਰੂਪ ਦੇ ਵਿੱਚ ਬਦਲਵੇਂ ਰੂਪ ਵਿੱਚ, ਅਤੇ ਬੜੀਆਂ ਬੜੀਆਂ ਪਾਰਟੀਆਂ ਵਿੱਚ ਲੱਖ ਲੱਖ ਰੁਪਇਆ ਕਹਿੰਦੇ ਖਰਚ ਕਰ ਦਿੰਦੇ ਹਨ। ਪੰਜ ਸੌ ਦਾਣਾ ਖਾਏ ਸੈਂਕੜੇ ਮਣ ਅਨਾਜ ਦੇ ਪ੍ਰਸ਼ਾਦੇ ਬਣਦੇ ਨੇ ਜੋ ਆਪ ਖਾਂਦੇ ਅਤੇ ਹੋਰਨਾਂ ਨੂੰ ਖਵਾਉਂਦੇ ਨੇ। ਫਿਰ ਕਹਿੰਦੇ ਡੱਕਾ ਡਕਾਰ ਕੇ ਕਠੋਰ ਬਚਨ ਬੋਲਦੇ ਨੇ, ਮੇਰੇ ਵਰਗਾ ਕੌਣ ਹੈ, ਅਤੇ ਇਸੇ ਤਰ੍ਹਾਂ ਫੂਕਾ ਹੁਕਾਰੇ ਮਾਰਦੇ ਹੰਕਾਰ ਵਿੱਚ ਖੇ ਉਡਾਉਂਦੇ ਨੇ, ਵਿਸ਼ੇ ਭੋਗਣ ਨੂੰ ਖੇ ਉਡਾਉਂਦੇ ਨੇ। ਇਸ ਤਰ੍ਹਾਂ ਕਹਿੰਦੇ ਲਾਣਤਾ ਰੂਪ ਉਹਨਾਂ ਨੂੰ ਉਹਨਾਂ ਦੀ ਖੇ ਉੱਡਦੀ ਹੈ ਜਦੋਂ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ। ਇਸੇ ਤਰ੍ਹਾਂ ਫਿਰ ਜਦੋਂ ਉਹਨਾਂ ਦੇ ਸਵਾਸ ਨਿਕਲ ਜਾਂਦੇ ਹੈ ਸਾਹੇ ਗਿਆ ਪਛਤਾਏ, ਫਿਰ ਕਹਿੰਦੇ ਇੱਥੋਂ ਪਛਤਾਉਂਦੇ ਜਾਂਦੇ ਸ਼ਾਹ। ਇਸ ਤਰ੍ਹਾਂ ਇਹ ਸੰਪਰਦਾਇ ਦੋ ਅਰਥ ਇਹ ਕੀਤੇ ਜਾਂਦੇ ਨੇ ਜੋ ਲਿਖੇ ਗਏ ਮਹਾਂਪੁਰਸ਼ਾਂ ਵੱਲੋਂ ਦਾਸ ਨੇ ਸੁਣਾ ਦਿੱਤੇ ਨੇ।
1290 ਅੰਗ 'ਤੇ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਬਦ ਆਇਆ ਹੈ, ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ, ਜੀਉ ਪਾਏ ਮਾਸ ਮੂੰਹ ਮਿਲਿਆ, ਹੱਡ ਚੰਮ ਤਨ ਮਾਸ। ਇਸ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਮਾਸ ਦਾ ਕੁਝ ਵਿਚਾਰ ਦਿੱਤਾ ਹੈ, ਅਤੇ ਕੁਝ ਕੁ ਲੋਕ ਜਿਹੜੇ ਮਾਸ ਛਕਦੇ ਹੈ ਅਤੇ ਉਹ ਇਹਦਾ ਅਰਥ ਕਰਕੇ ਅਤੇ ਇਹ ਪ੍ਰਚਾਰ ਇਹ ਕਰਦੇ ਵੀ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਮਾਸ ਖਾਣ ਦੀ ਹਦਾਇਤ ਕੀਤੀ ਹੈ, ਕਿਰਪਾ ਕਰਕੇ ਇਹਦੇ ਬਾਰੇ ਆਪ ਜੀ ਦੱਸਣਾ ਕਰੋ ਜੀ।
ਇਹ ਗੁਰੂ ਮਹਾਰਾਜ ਜੀ ਜਿਸ ਵੇਲੇ ਕੁਰਕਸ਼ੇਤਰ 'ਤੇ ਗਏ ਸੀ, ਇੱਕ ਪਟਨੇ ਸ਼ਹਿਰ ਦਾ ਰਾਜਪੁੱਤਰ ਆਪਣੀ ਬਿਰਧ ਮਾਤਾ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਸੀ। ਬਿਰਧ ਮਾਤਾ ਨੇ ਬੇਨਤੀ ਕੀਤੀ ਕਿ ਮਹਾਰਾਜ ਦੁਸ਼ਮਣਾਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ, ਅਸੀਂ ਮਹਾਰਾਜ ਕਿਸੇ ਢੰਗ ਨਾਲ ਆਪਣੀ ਜਾਨ ਬਚਾ ਕੇ ਮਾਂ ਪੁੱਤਰ ਨਿਕਲੇ ਆਏ ਹਾਂ। ਹੁਣ ਮਹਾਰਾਜ ਆਪ ਕਿਰਪਾ ਕਰੋ ਜਗਤ ਗੁਰੂ ਹੋ। ਅਤੇ ਗੁਰੂ ਮਹਾਰਾਜ ਨੇ ਕਹਿੰਦੇ ਵੀ ਇੱਥੇ ਗ੍ਰਹਿਣ ਲੱਗਿਆ, ਪੁਰਬ ਲੱਗਿਆ ਹੋਇਆ, ਤੁਸੀਂ ਕੋਈ ਜੱਗ ਵਗੈਰਾ ਕਰੋ। ਇਹ ਕਹਿਣ ਲੱਗੇ ਕਿ ਮਹਾਰਾਜ ਅਸੀਂ ਤਾਂ ਹੁਣ ਨੰਗ ਬਲੰਗਾ, ਸਾਡੇ ਕੋਲ ਤਾਂ ਕੁਝ ਨਹੀਂ ਹੈ। ਇਹ ਜਿਹੜਾ ਰਾਜਪੁੱਤਰ ਸੀ, ਇਹ ਰਸਤੇ ਵਿੱਚੋਂ ਜੰਗਲ ਵਿੱਚੋਂ ਆਉਂਦਾ ਹੋਇਆ ਹਿਰਨ ਦਾ ਸ਼ਿਕਾਰ ਕਰਕੇ ਹਿਰਨ ਮਾਰਗ ਲੈ ਕੇ ਆਇਆ ਸੀ। ਮਹਾਰਾਜ ਦੀ ਮੌਤ ਹੈ ਵੀ ਜਿਸ ਵੇਲੇ ਕਿਸੇ ਨੂੰ ਬੁਲਾਉਣਾ ਹੋਵੇ ਨਾ, ਗੁਰੂ ਮਹਾਰਾਜ ਇਹੋ ਜਿਹੀ ਕੋਈ ਰੀਤੀ ਕਰ ਲੈਂਦੇ। ਜਿਵੇਂ ਗੰਗਾ 'ਤੇ ਗਏ, ਉੱਥੇ ਲੋਕ ਚੜ੍ਹਦੇ ਵੱਲ ਨੂੰ ਪਾਣੀ ਦਿੰਦੇ ਸੀ ਅਤੇ ਮਹਾਰਾਜ ਨੇ ਸ਼ਿਵ ਦੀ ਤਰਫ ਨੂੰ ਝਟਣਾ ਸ਼ੁਰੂ ਕਰਤਾ। ਅਤੇ ਉਹ ਪੰਡਤਾਂ ਨੇ ਬੋਲਣਾ ਹੀ ਸੀ, ਮਹਾਰਾਜ ਇੱਧਰ ਕਿੱਧਰ ਨੂੰ ਤੁਸੀਂ ਦਿੰਦੇ ਹੋ, ਇੱਧਰ ਤਾਂ ਕੋਈ ਦਿੰਦਾ ਨਹੀਂ, ਜੇ ਤਾਂ ਤੁਸੀਂ ਮੁਸਲਮਾਨ ਹੈ ਫਿਰ ਤੁਹਾਡਾ ਆਉਣਾ ਹੀ ਇੱਥੇ ਨਹੀਂ ਚਾਹੀਦਾ, ਮੁਸਲਮਾਨ ਨਹੀਂ ਆਉਂਦਾ ਹੈ ਇਹਨਾਂ ਤੀਰਥਾਂ 'ਤੇ। ਸਾਰਾ ਹੈ ਜਿੰਨਾ ਇਹ ਇਕੱਠ ਹੋਇਆ, ਸਾਰੇ ਨਹਾ ਧੋ ਕੇ ਪਾਣੀ ਵਿੱਚ ਖੜਿਆ ਹੋ ਕੇ ਚੜ੍ਹਦੀ ਤਰਫ ਪਾਣੀ ਦਿੰਦੇ ਨੇ। ਗੁਰੂ ਮਹਾਰਾਜ ਨੇ ਅੱਗੇ ਸਲਾਹ ਕਰ ਦਿੱਤਾ, ਕਹਿੰਦੇ ਵੀ ਇਹ ਚੜ੍ਹਦੀ ਤਰਫ ਨੂੰ ਤੁਸੀਂ ਕਿਉਂ ਪਾਣੀ ਝੜਦੇ ਹਾਂ? ਕਹਿੰਦੇ ਜੀ ਅਸੀਂ ਸੂਰਜ ਨੂੰ ਪਾਣੀ ਦਿੰਦੇ ਹਾਂ। ਕਹਿੰਦੇ ਫਿਰ ਸੂਰਜ ਪਾਣੀ ਲੈ ਕੇ ਕੀ ਕਰ ਦਿੰਦਾ? ਕਹਿੰਦੇ ਸੂਰਜ ਸਾਡਾ ਪਾਣੀ ਲੈ ਕੇ ਸਾਡੇ ਪਿੱਤਰਾਂ ਨੂੰ ਅੱਗੇ ਪਹੁੰਚਾ ਦਿੰਦਾ ਹੈ, ਕਿਉਂ ਸਾਡੇ ਜਿਹੜੇ ਪਿੱਤਰ ਹੈ, ਬਜ਼ੁਰਗ ਹੈ, ਉਹ ਇਹ ਪਾਣੀ ਸਾਡਾ ਇੱਥੋਂ ਦਾ ਭੇਜਿਆ ਹੋਇਆ, ਉਹ ਛੱਕ ਛੱਕ ਕੇ ਤ੍ਰਿਪਤ ਹੋ ਜਾਂਦੇ ਨੇ। ਗੁਰੂ ਮਹਾਰਾਜ ਨੇ ਸੁਣ ਕੇ ਅਤੇ ਫਿਰ ਪਾਣੀ ਸ਼ਿਵ ਦੀ ਤਰਫ ਨੂੰ ਝਟਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗੇ ਮਹਾਰਾਜ ਸਾਥੋਂ ਤਾਂ ਪੁੱਛ ਲਿਆ, ਆਪ ਨਹੀਂ ਕੁਝ ਦਿਨ ਨਾ ਕਰਦੇ? ਗੁਰੂ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਅਸੀਂ ਜਦੋਂ ਆਪਣੇ ਨਗਰ ਤੋਂ ਰਾਏ ਭੋਈ ਦੀ ਤਲਵੰਡੀ 'ਤੇ ਚੱਲੇ ਹਾਂ ਨਾ, ਉੱਚੇ ਥਾਂ 'ਤੇ ਖੇਤ ਬੀਜ ਕੇ ਆਏ ਹਾਂ, ਉੱਥੇ ਰੋਜ਼ ਪਾਣੀ ਦੀ ਲੋੜ ਪੈਂਦੀ ਹੈ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਾਂ ਨਾ, ਅਸੀਂ ਫਿਰ ਰੋਜ਼ ਹੀ ਫਿਰ ਕਹਿੰਦੇ ਜਿਵੇਂ ਅੱਜ ਆ ਪਾਣੀ ਝੱਟਿਆ ਨਾ, ਅਤੇ ਇਉਂ ਹੀ ਕਹਿੰਦੇ ਅਸੀਂ ਇੱਥੋਂ ਝੱਟ ਦਿੰਦੇ ਹਾਂ, ਉੱਥੇ ਜਾ ਕੇ ਪਾਣੀ ਲੱਗ ਜਾਂਦਾ। ਉਹ ਕਹਿਣ ਲੱਗੇ ਜੀ ਇਹ ਤਾਂ ਤੁਹਾਡੀ ਜਿਹੜੀ ਕਿਰਿਆ ਨਿਸ਼ਫਲ ਹੈ, ਆ ਪਾਣੀ ਦੇ ਵਿੱਚ ਹੀ ਪਾਣੀ ਝੱਟਿਆ ਡਿੱਗੀ ਜਾਂਦਾ, ਉੱਥੇ ਨਹੀਂ ਜਾਣਾ ਹੈ। ਗੁਰੂ ਮਹਾਰਾਜ ਕਹਿੰਦੇ ਵੀ ਤੁਹਾਡੇ ਜਿਹੜੇ ਪਿੱਤਰ ਆ ਉਹ ਕਿੱਥੇ, ਕਿੰਨੀ ਕੁ ਦੂਰ ਹੈ ਇੱਥੋਂ? ਕਹਿੰਦੇ ਉਹ ਤਾਂ ਜੀ ਉੱਪਰ ਹਜ਼ਾਰਾਂ ਮੀਲ 'ਤੇ ਆ, ਹਜ਼ਾਰਾਂ ਕੋਹਾਂ 'ਤੇ ਆ। ਗੁਰੂ ਮਹਾਰਾਜ ਕਹਿੰਦੇ ਵੀ ਹੱਸ ਕੇ ਸਾਡਾ ਤਾਂ ਖੇਤ ਆ ਧਰਤੀ 'ਤੇ ਹੀ ਹੈ, ਜੇ ਤੁਹਾਡਾ ਐਡੇ ਹਜ਼ਾਰਾਂ ਮੀਲਾਂ 'ਤੇ ਇੱਥੋਂ ਦਾ ਪਾਣੀ ਦਿੱਤਾ ਹੋਵੇ ਸੂਰਜ ਲੈ ਕੇ, ਉੱਥੇ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾ ਸਕਦਾ ਹੈ, ਅਤੇ ਫਿਰ ਸਾਡਾ ਇੱਥੇ ਖੇਤ 'ਤੇ ਪਾਣੀ ਕਿਉਂ ਨਹੀਂ ਜਾ ਸਕਦਾ? ਸੁਣ ਕੇ ਨਿਰੁੱਤਰ ਹੋ ਗਏ। ਕਹਿੰਦੇ ਮਹਾਰਾਜ ਚਲੋ ਇਹ ਤਾਂ ਆ ਦੂਜਾ ਤੁਸੀਂ ਕੰਮ ਕੀ ਪੁੱਠਾ ਕਰਿਆ। ਮਹਾਰਾਜ ਕਹਿੰਦੇ ਉਹ ਵੀ ਕਹਿੰਦੇ ਆ ਤੁਸੀਂ ਮਾਸ ਸਾਹਮਣੇ ਰੰਨਾਈ ਜਾ ਰਹੇ ਹੋ, ਇਹ ਮਾਸ ਮਾੜਾ ਹੈ, ਮਾਸ ਮਾੜਾ ਹੈ। ਗੁਰੂ ਮਹਾਰਾਜ ਨੇ ਉਹ ਜਿਵੇਂ ਕੋਈ ਸ਼ਰਾਬ ਪੀਂਦਾ ਹੋਵੇ ਜਾਂ ਕੋਈ ਭੰਗ ਪੋਂਗ ਜਾਂ ਕੋਈ ਹੋਰ ਟੋਡੇ ਪੀਂਦਾ ਹੋਵੇ ਤਾਂ ਉਹ ਗਿਆਨ ਕਰਨ ਲੱਗ ਜਾਏ ਬਈ ਮਾਸ ਨਹੀਂ ਖਾਣਾ ਚਾਹੀਦਾ, ਟੋਡੇ ਨਹੀਂ ਪੀਣੇ ਚਾਹੀਦੇ, ਫੀਮ ਨਹੀਂ ਖਾਣੀ ਚਾਹੀਦੀ ਹੈ, ਅਸੀਂ ਫਿਰ ਉਹਨੂੰ ਕਹਿ ਦਿੰਦੇ ਹਾਂ ਨਾ ਵੀ ਤੂੰ ਤਾਂ ਖਾਂਦਾ, ਤੇਰਾ ਗਿਆਨ ਕਾਹਦਾ ਹੈ? ਵੀ ਜਦੋਂ ਤਾਂ ਤੂੰ ਪੀਂਦਾ ਨਾ ਹੋਵੇ, ਡੋਡੇ ਫੀਮ ਨਾ ਖਾਂਦਾ, ਸ਼ਰਾਬ ਨਾ ਪੀਣਾ, ਫਿਰ ਤਾਂ ਤੇਰੀ ਗੱਲ ਮੰਨ ਲਈਏ। ਵੀ ਤੁਸੀਂ ਤਾਂ ਮਾਸ ਆਪ ਖਾਂਦੇ ਹੋ, ਤੁਹਾਡੇ ਦੇਵੀ ਦੇਵਤੇ ਵੀ ਮਾਸ ਖਾਂਦੇ ਨੇ, ਤੁਸੀਂ ਕਿਵੇਂ ਕਹੋ ਵੀ ਮਾਸ ਕਿਉਂ ਰਹਿੰਦੇ ਹੈ? ਤੁਸੀਂ ਤਾਂ ਆਪ ਇਹਨਾਂ ਨੂੰ ਖਾਉਂਦੇ ਹੈ, ਬਲੀਆਂ ਦਿੰਦੇ ਹੋ, ਕਿਤੇ ਸਮੇਤ ਜਾਗ ਕਰਨਾ ਹੁੰਦਾ ਉਦੋਂ ਵੀ ਘੋੜਾ ਮਾਰਦੇ ਹੋ, ਉਹਦੀਆਂ ਹੁੱਤੀਆਂ ਦਿੰਦੇ ਹੋ। ਇਸੇ ਤਰ੍ਹਾਂ ਕੋਈ ਆਪਣੇ ਉਹ ਗੰਗਾ ਵਾਰ ਹੋਮ ਜਾਂ ਕੀ ਇਹ ਦੇਵਤਿਆਂ ਕੀ ਬਾਣੀ ਤੁਸੀਂ ਸੁਣਾਉਂਦੇ ਵੀ ਇਹ ਦੇਵਤਿਆਂ ਦੀ ਬਾਣੀ ਕਹਿੰਦੀ ਹੈ, ਗੈਂਡੇ ਨੂੰ ਮਾਰ ਕੇ ਹੋਮ ਜਾਗ ਕੀਤੇ ਜਾਂਦੇ ਨੇ, ਇਸ ਕਰਕੇ ਇਹ ਰਾਜਪੁੱਤਰ ਹੈ, ਰਾਜੇ ਮਹਾਰਾਜੇ ਇਹ ਕਿਰਿਆ ਕਰਦੇ ਰਹੇ ਆ, ਤੁਸੀਂ ਇਹਨਾਂ ਤੋਂ ਜੱਗ ਵਗੈਰਾ ਇਹ ਕਰਾਉਂਦੇ ਹੀ ਰਹੇ ਹੋ, ਇਹ ਆਪਣੇ ਅਨੁਸਾਰ ਕਰ ਰਿਹਾ, ਠੀਕ ਕਰ ਰਿਹਾ ਹੈ। ਕਹਿੰਦੇ ਮਹਾਰਾਜ ਤੁਸੀਂ ਇਹ ਸਾਹਮਣੇ ਹੈ? ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਹੈ, ਤਾਂ ਤੁਸੀਂ ਇਹ ਢੱਕਣ ਜਿਹਾ ਲਾ ਕੇ ਵੇਖੋ ਵੀ ਇਹ ਕੀ ਹੈ। ਜਦੋਂ ਢੱਕਣ ਲਾਇਆ ਵਿੱਚ ਉਹਦੇ ਖੀਰ, ਫਿਰ ਤਾਂ ਇਹ ਬ੍ਰਾਹਮਣਾਂ ਦਾ ਖਾਈਆ ਹੀ ਹੈ। ਕਹਿੰਦੇ ਪੰਗਤਾ ਲਾਓ ਅਤੇ ਸ਼ਕਲ ਛਕਾਓ। ਸੋ ਗੁਰੂ ਮਹਾਰਾਜ ਨੇ ਕਿਹਾ ਵੀ ਸਾਡਾ ਮਤ ਨਹੀਂ ਹੈ ਵੀ ਮਾਸ ਖਾਣਾ, ਇਹ ਤੁਹਾਡਾ ਮਤ ਜਿਹੜਾ ਹੈ ਨਾ ਉਹ ਕਹਿੰਦਾ ਵੀ ਮਾਸ ਖਾਣਾ ਜਾਇਜ਼ ਹੈ, ਖਾ ਲੈਂਦੇ ਤੁਸੀਂ ਬਲੀਆਂ ਵੀ ਦਿੰਦੇ ਦੇਵਤਿਆਂ ਨੂੰ, ਸਾਨੂੰ ਤੁਸੀਂ ਕਿਵੇਂ ਕਹਿੰਦੇ ਹੋ ਨੱਕ ਚੜ੍ਹਾਉਂਦੇ ਵੀ ਮਾਸ ਦਿੰਦੇ ਹਾਂ, ਤੁਸੀਂ ਨਹੀਂ ਕਰਦੇ? ਉਹਨਾਂ ਦੇ ਸ਼ਾਸਤਰਾਂ ਵਿੱਚੋਂ ਹੀ ਮਹਾਰਾਜ ਨੇ ਉਹ ਕੋਈ ਸਾਖੀਆਂ ਲੈ ਕੇ ਪ੍ਰਮਾਣ ਲੈ ਕੇ ਉਹਨਾਂ ਨੂੰ ਮਹਾਰਾਜ ਨੇ ਮਨ ਕਰ ਦਿੱਤਾ। ਆਪਣਾ ਜਿਹੜਾ ਮਹਾਰਾਜ ਦਾ ਸਿਧਾਂਤ ਸੀ ਉਹ ਤਾਂ ਸਹੀ ਹੈ, ਉਹਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜ੍ਹਾ ਖਾਇਆ। ਗੁਰੂ ਕਲਗੀਧਰ ਜੀ ਦਾ ਵੀ ਹੈ, ਅਲਪਹਾਰ ਸੁਲਭ ਸੀ ਸਿੰਦਰਾ ਦਇਆ ਸ਼ਿਮਾ ਤਨ ਵੀਰ ਸੀਲ ਸੰਤੋਖ ਸਦਾ ਨਿਰਭੈਵੋ ਹੋਵੈਵੋ ਤ੍ਰਿਗੁਣ ਅਤੀਤ। ਕੁਝ ਖਾਲਸੇ ਪੰਥ ਦੇ ਵਿੱਚ ਕੋਈ ਰਗੜਾ ਝਗੜਾ ਨਹੀਂ ਹੈ, ਕੋਈ ਸ਼ਕਣ ਛਕਾਉਣ ਵਾਲੇ ਵੀ ਹੈਗੇ ਆ ਅਤੇ ਕੋਈ ਨਹੀਂ ਵੀ ਛਕਦੇ। ਇਸ ਕਰਕੇ ਹੁਣ ਜਿਹੜਾ ਕੋਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦਾ ਜਾਂਦਾ, ਪਾਠ ਪੂਜਾ ਕਰਦਾ, ਉਹਦੇ ਲਈ ਤਾਂ ਬੇਲੀ ਬਿਲਕੁਲ ਹੀ ਵਿਵਰਜਿਤ ਹੈ, ਐਸਾ ਛਕਣਾ ਛਕਾਉਣਾ। ਇਸੇ ਤਰ੍ਹਾਂ ਭਉ ਮਾਸ ਬਾਣੀ ਦੇ ਵਿੱਚ ਹੀ ਲਿਖਿਆ ਵੀ ਜਿਹੜਾ ਹੇ ਪਰਮੇਸ਼ੁਰ ਤੇਰਾ ਡਰ ਪੈ, ਇਹੀ ਆਪਣੀ ਆਤਮਾ ਨੂੰ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਕਰਨ ਵਾਸਤੇ ਅਸੀਂ ਮਾਸ ਦਾ ਭੋਜਨ ਛਕਿਆ ਹੈ। ਇਸ ਤਰ੍ਹਾਂ ਜਾਣੀ ਕਿਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਸਾਨੂੰ ਐਸਾ ਨਹੀਂ, ਉਂਝ ਅਸੀਂ ਛਕਣਾ ਛਕਾਉਣਾ ਜਿੰਨਾ ਮਰਜ਼ੀ ਕਰੀ ਜਾਈਏ। ਜਿਵੇਂ ਉਹ ਗਿਆਨੀ ਦਲੀਪ ਸਿੰਘ ਜੀ ਦੀਵਾਨ ਹਾਲ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਥਾ ਕਰੀ ਜਾਂਦੇ ਸੀ, ਉਹ ਕਹਿੰਦੇ ਖਾ ਤਾਂ ਮੈਂ ਵੀ ਲੈਂਦਾ, ਗੱਫੇ ਮੈਂ ਵੀ ਲਾ ਲੈਂਦਾ, ਪਰ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਗੁਰੂ ਖਾ ਲੈਂਦੇ ਸੀ। ਜਿਹਨੂੰ ਕੋਈ ਆਦਤ ਹੈ ਕਹਿੰਦੇ ਖਾਈ ਪੀ ਜਾਏ, ਗੁਰੂ ਦੇ ਉੱਪਰ ਨਾ ਮਿਲੇ। ਗੁਰੂ ਮਹਾਰਾਜ ਦਾ ਜਿਹੜਾ ਸਾਰ ਸਿਧਾਂਤ ਆ ਉਹ ਤਾਂ ਵੀ ਭਉ ਮਾਸ ਆਹਾਰ ਹੀ ਹੈ, ਉਹਨੀ ਦੁਨੀਆ ਤੋੜੇ ਬੰਧਨਾ ਅਲਪ ਹਨ ਪਾਣੀ ਥੋੜ੍ਹਾ ਖਾਇਆ ਹੀ ਹੈ, ਅਲਪਹਾਰ ਸੁਲਭ ਸੀ ਨਿੰਦਰਾਈ ਹੈ ਦਇਆ ਸ਼ਿਮਾ ਤਨ ਪੀਤ ਹੈ। ਇਸ ਨੂੰ ਅਸੀਂ ਸਾਹਮਣੇ ਰੱਖ ਕੇ ਇਹ ਚੱਲਣਾ ਹੈ, ਇਹ ਗੁਰਮਤਿ ਦਾ ਰਸਤਾ ਹੈ।
ਇਹ ਜੋ ਸ਼ਬਦ ਹੈ ਇਹ ਤਾਂ ਉਹਨਾਂ ਲੋਕਾਂ ਦੀ ਜਿਹੜੇ ਗ੍ਰਹਿਣ ਨੂੰ ਅੱਗ ਨਹੀਂ ਬਾਲਣੀ ਜਾਂ ਗ੍ਰਹਿਣ ਦੇ ਵਿੱਚ ਜਿਹੜਾ ਭੋਜਨ ਬਣਾਇਆ ਉਹ ਗ੍ਰਹਿਣਿਆ ਜਾਂਦਾ ਹੈ, ਜਾਂ ਉਹਨਾਂ ਦੇ ਜਿਹੜਾ ਪੁਰਾਣਕ ਮਤ ਸੀ ਉਹਦਾ ਖੰਡਨ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਦਾ ਇਹ ਸ਼ਬਦ ਹੈ। ਵਰਨਾ ਇਹ ਸ਼ਬਦ ਸਤਿਗੁਰੂ ਮਹਾਰਾਜ ਜੀ ਦਾ ਮੀਟ ਖਾਣ ਦੀ ਪ੍ਰੋੜਤਾ ਨਹੀਂ ਕਰਦਾ ਹੈ। ਇਹ ਸ਼ਬਦ ਦੇ ਅਰਥ ਆਪ ਜੀ ਨੂੰ ਵਿਸਥਾਰ ਦੇ ਨਾਲ ਉਥਾਨ ਕਾ ਜਿਸ ਤਰ੍ਹਾਂ ਇਹ ਸ਼ਬਦ ਉਥਾਨ ਹੋਇਆ, ਕਿਵੇਂ ਇਹ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਉਹ ਸਾਰਾ ਆਪ ਜੀ ਨੂੰ ਦੱਸ ਦਿੱਤਾ ਗਿਆ ਹੈ। 1329 ਅੰਗ ਸਤਰ ਹੇਠੋਂ ਸੱਤਵੀਂ, ਜਿਸ ਕੀ ਆਸਾ ਤਿਸ ਹੀ ਅਤੇ ਜਿਸ ਕੀ ਆਸਾ ਤਿਸ ਹੀ ਸੌਂਪ ਕੇ ਇਹੋ ਰਹਿਆ ਨਿਰਵਾਣ। ਅਤੇ ਇਸ ਦਾ ਦੂਸਰਾ ਪਾਠ ਕੁਝ ਜਿਸ ਕੀ ਆਸਾ ਤਿਸ ਹੀ ਸੌਂਪ ਕੇ ਇਹ ਰਹਿਆ ਨਿਰਵਾਣ, ਇਸ ਤਰ੍ਹਾਂ ਵੀ ਕਰਦੇ ਹਨ। ਕਿਰਪਾ ਕਰਕੇ ਇਹਦੇ 'ਚੋਂ ਕਿਹੜਾ ਪਾਠ ਸ਼ੁੱਧ ਹੈ ਜੀ, ਕਿਰਪਾ ਕਰਕੇ।
ਜਿਸ ਕੀ ਆਸਾ ਤੁਸੀਂ ਸੌਂਪ ਕੇ, ਇਹੋ ਹੀ ਸ਼ੁੱਧ ਪਾਠ ਹੈ ਜੀ। ਜਿਸ ਕੀ ਆਸਾ ਤੁਸੀਂ ਸੌਂਪ ਕੇ ਤਾਂ ਕੋਈ ਪਾਠ ਹੀ ਹੈ ਨਹੀਂ, ਇਹ ਤਾਂ ਅਨਪੜ੍ਹ ਲੋਕਾਂ ਦਾ, ਅਣਜਾਣ ਪਾਠੀਆਂ ਦਾ ਬਣਾਇਆ ਆਪਣਾ ਪਾਠ ਹੈ ਜੀ, ਕਿਉਂਕਿ ਇਹਦੇ ਕੋਈ ਅਰਥ ਹੀ ਨਹੀਂ ਬਣਦੇ। ਜਿਸ ਕੀ ਆਸਾ, ਜਿਸ ਪਰਮੇਸ਼ੁਰ ਦੀ ਆਸਾ ਲਾਈ ਸੀ ਨਾ ਜਦੋਂ ਇਹ ਜੀਵ ਆਇਆ, ਉਸੇ ਨੇ ਆ ਬਾਕੀ ਸਭ ਕੁਝ ਬਣਾ ਕੇ ਸਰੀਰ ਦੇ ਅੰਦਰ ਪਾਇਆ, ਆਸਾ ਵੀ ਉਹਨੇ ਬਣਾਈ ਅਤੇ ਬਣਾ ਕੇ ਆਸਾ ਲਾਈ ਵੀ ਉਸੇ ਨੇ, ਕਿ ਉਸੇ ਪਰਮੇਸ਼ੁਰ ਨੂੰ ਸੌਂਪ ਕੇ ਜਿਹੜਾ ਜੀਵ ਹੈ ਨਿਰਵਾਣ ਹੋ ਰਿਹਾ, ਨਿਰਬੰਧ ਹੋ ਰਿਹਾ ਹੈ, ਆਸਾ ਤੋਂ ਬਾਹਰਾ ਹੋ ਗਿਆ ਹੈ। ਅਤੇ ਇਹ ਪਰਮੇਸ਼ੁਰ ਆ ਜਿਹੜੀ ਤੁਸੀਂ ਆਸਾ ਲਾਈ ਸੀ ਇਹ ਤੁਹਾਨੂੰ ਹੀ ਦਿੰਦੇ ਮਹਾਰਾਜ, ਤੁਸੀਂ ਆਪਣੀ ਲੈ ਲਓ ਜੀ। ਕਿਉਂ ਕਹਿ ਕੇ ਕਹਿੰਦੇ ਉਹਨੂੰ ਸਪੁਰਦ ਕਰਕੇ ਇਹ ਜਿਹੜਾ ਜੀਵਨ ਹੈ ਸ਼ੁੱਧ ਹੋ ਕੇ ਨਿਰਵਾਣ ਸਰੂਪ ਹੋ ਰਿਹਾ, ਪਰਮੇਸ਼ਰ ਰੂਪ ਹੋ ਰਿਹਾ।
ਇਹ ਕੁਝ ਕੁ ਗੁਰਮੁਖਾਂ ਨੇ ਇਹ ਗੁਰਮਤਿ ਦੇ ਸੰਬੰਧ ਵਿੱਚ ਗੁਰਬਾਣੀ ਦੇ ਉਚਾਰਨਾਂ ਬਾਰੇ ਕੋਈ ਭੇਦ ਪੁੱਛੇ ਸਨ, ਉਹਨਾਂ ਨੂੰ ਯਥਾਯੋਗ ਉੱਤਰ ਦਿੱਤੇ ਗਏ ਹਨ।
ਹਾਂ, ਇੱਕ ਚਿੱਟ ਮੇਰੇ ਕੋਲ ਹੋਰ ਵੀ ਆਈ ਸੀ, ਜਿਸ ਪ੍ਰੇਮੀ ਨੇ ਭੇਜੀ ਹੈ ਨਾ ਉਹ ਮੇਰੇ ਨਾਲ ਬੈਠ ਕੇ ਵਿਚਾਰ ਕਰ ਲਏ, ਫਿਰ ਉਹਨੂੰ ਯਥਾਰਥ ਉੱਤਰ ਦੇ ਦਿੱਤਾ ਜਾਏਗਾ, ਕਿਉਂਕਿ ਇੱਥੇ ਗੁਰਬਾਣੀ ਦੀਆਂ ਵਿਚਾਰਾਂ ਚੱਲ ਰਹੀਆਂ, ਉਹ ਇਤਿਹਾਸ ਵਿੱਚੋਂ ਉਦਾਹਰਣਾਂ ਦੇ ਕੇ ਉਹ ਗੁਰਮੁਖ ਦੀ ਤਸੱਲੀ ਅਸੀਂ ਕਰਵਾ ਦਿਆਂਗੇ। ਕੋਈ ਐਸਾ ਨਹੀਂ ਹੈ ਵੀ ਅਸੀਂ ਕੋਈ ਰਗੜਾ ਝਗੜਾ ਕਰਨ ਵਾਲੇ ਹਾਂ, ਰਗੜੇ ਝਗੜੇ ਕਰਨ ਵਾਲੇ ਬਹੁਤ ਨੇ। ਸਾਨੂੰ ਜੋ ਮਹਾਂਪੁਰਸ਼ਾਂ ਨੇ ਇੱਥੇ ਭੇਜਿਆ ਉਹ ਇਹ ਵੀ ਡਿਊਟੀ ਲਾਈ ਹੈ ਵੀ ਗੁਰਬਾਣੀ ਦੀਆਂ ਵਿਚਾਰਾਂ ਕਰਨੀਆਂ, ਗੁਰਬਾਣੀ ਦੇ ਸੰਬੰਧ ਵਿੱਚ ਹੀ ਕੋਈ ਤੁਸੀਂ ਦੱਸਣਾ ਹੈ, ऐसी कोई भी गलबात नहीं करनी जिदे नाल वाद विवाद उठे। इस करके जो कोई है हो जा वाद विवाद वाला वो वखरे कमरे दे विच बैठ के सियाने गुरमुख वाद विवाद कहूँ सोना कीजै रसना राम रसायन पीजै इस सिद्धांत नूं असी रखसन वेखना। गुरु महाराज ने इत्थे बैठ के सारे रगड़े झड़ के छड़ के बाणी दे अर्थ कीते है, बाणी विचारण की है, इस करके इहनूं मुख रख के ये सारा कुछ क्रिया कराया जा रहा है। बाद विच जिहड़ी विचार है वो बिना रगड़े झगड़े तो गुरु के इतिहास में सानू समक्ष रख के की जा सकती है। जिनी कदास में सोझी पई वह दास कहन की कर कोशिश कर रहेगा। वाहिगुरु जी का खालसा, वाहिगुरु जी की फतेह।